ਭਗਤ ਤ੍ਰਿਲੋਚਨ ਜੀ ਦਰਸ਼ਨ ਦੇਖਣ ਨਾਮ ਦੇਵ ਭਲਕੇ ਉੱਠ ਤ੍ਰਿਲੋਚਨ ਆਵੈ ਭਗਤ ਕਰਨ ਮਿਲ ਦੋਏ ਜਣੇ ਨਾਮ ਦਿਓ ਹਰ ਚਲਤ ਸੁਣਾਵੈ ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ ਠਾਕੁਰ ਜੀ ਨੂੰ ਪੁੱਛਿਓਸ ਦਰਸ਼ਨ ਕਿਵੇਂ ਤ੍ਰਿਲੋਚਨ ਪਾਵੈ ਹੱਸ ਕੇ ਠਾਕੁਰ ਬੋਲਿਆ ਨਾਮ ਦਿਓ ਨੂੰ ਕਹਿ ਸਮਝਾਵੈ ਹੱਥ ਨਾ ਆਵੈ ਭੇਟ ਸੋ ਤੁਸ ਤ੍ਰਿਲੋਚਨ ਮੈਂ ਮੋਹਿਲਾਵੈ ਹਉ ਅਧੀਨ ਹਾਂ ਭਗਤ ਦੇ ਪਹੁੰਚ ਨਾ ਹੰਗਾ ਭਗਤੀ ਦਾਵੈ ਹੋਏ ਵਿਚੋਲਾ ਆਣ ਮਿਲਾਵੈ ਹੋਏ ਵਿਚੋਲਾ ਆਣ ਮਿਲਾਵੈ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਦਸਵੀਂ ਵਾਰ ਦੀ ਇਸ ਬਾਰਵੀਂ ਪੌੜੀ ਵਿਚ ਭਗਤ ਤ੍ਰਿਲੋਚਨ ਜੀ ਦੇ ਜੀਵਨ ਦੇ ਸੰਬੰਧ ਵਿਚ ਬਿਰਤਾਂਤ ਦੱਸ ਰਹੇ ਨੇ ਕਿ ਤ੍ਰਿਲੋਚਨ ਨਾਮੇ ਬਾਣੀਆਂ ਜੋ ਭਗਤ ਨਾਮਦੇਵ ਜੀ ਦਾ ਗੁਰਭਾਈ ਤੇ ਮਿੱਤਰ ਵੀ ਸੀ ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨ ਆਇਆ ਕਰਦਾ ਸੀ ਦੋਵੇਂ ਜਣੇ ਮਿਲ ਕੇ ਪ੍ਰਭੂ ਦੀ ਪ੍ਰੇਮਾ ਭਗਤੀ ਕਰਦੇ ਸਨ ਅਤੇ ਨਾਮਦੇਵ ਜੀ ਪ੍ਰਭੂ ਦੀਆਂ ਚਲਤ ਕਹਾਣੀਆਂ ਹਰੀ ਦੀ ਕਥਾ ਸੁਣਾਇਆ ਕਰਦੇ ਸਨ ਤ੍ਰਿਲੋਚਨ ਜੀ ਨੇ ਆਖਿਆ ਕਿ ਹੇ ਨਾਮਦੇਵ ਜੀ ਕਿਰਪਾ ਕਰੋ ਮੈਨੂੰ ਵੀ ਪਰਮੇਸ਼ਰ ਜੀ ਦੇ ਦਰਸ਼ਨ ਕਰਵਾਓ ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵ ਹੈ ਉਧਰ ਭਗਤ ਨਾਮਦੇਵ ਜੀ ਨੇ ਠਾਕੁਰ ਜੀ ਦੀ ਮਿਹਨਤ ਕੀਤੀ ਕਿ ਕਿਰਪਾ ਕਰੋ ਪਰਮੇਸ਼ਰ ਜੀ ਕੋ ਤਰੀਕਾ ਦੱਸੋ ਵਿਧੀ ਦੱਸੋ ਜਿਸ ਤਰ੍ਹਾਂ ਤ੍ਰਿਲੋਚਨ ਵੀ ਆਪ ਜੀ ਦੇ ਦਰਸ਼ਨ ਪਾ ਸਕੇ ਤਾਂ ਠਾਕੁਰ ਜੀ ਨੇ ਹੱਸ ਕੇ ਆਖਿਆ ਔਰ ਚੰਗੀ ਤਰ੍ਹਾਂ ਸਮਝਾਇਆ ਕਿ ਹੇ ਨਾਮਦੇਵ ਮੇਰਾ ਦੀਦਾਰ ਭੇਟਾਂ ਨਾਲ ਹੱਥ ਨਹੀਂ ਆਉਂਦਾ ਮੈਂ ਤ੍ਰਿਲੋਚਨ ਨੂੰ ਪ੍ਰਸੰਨ ਹੋ ਕੇ ਦਰਸ਼ਨ ਦੇਵਾਂਗਾ ਮੈਂ ਭਗਤਾਂ ਦੇ ਅਧੀਨ ਹਾਂ ਭਗਤੀ ਦੇ ਦਾਅਵਿਆਂ ਨੂੰ ਪਹੁੰਚ ਨਹੀਂ ਸਕਦਾ ਭਾਵ ਰੱਦ ਨਹੀਂ ਕਰ ਸਕਦਾ ਜਿਨ੍ਹਾਂ ਦੇ ਵਿਚੋਲੇ ਪਰਮੇਸ਼ਰ ਦੇ ਪਿਆਰ ਵਾਲੇ ਸੰਤ ਜਨ ਹੋਣ ਉਹ ਮੇਰਾ ਮਿਲਾਪ ਜਗਿਆਸੂਆਂ ਨੂੰ ਕਰਾ ਦਿੰਦੇ ਹਨ ਭਗਤ ਤ੍ਰਿਲੋਚਨ ਜੀ ਦੇ ਸੰਬੰਧ ਵਿਚ ਵੀ ਬਹੁਤਾ ਜੀਵਨ ਬਿਓਰਾ ਨਹੀਂ ਮਿਲਦਾ ਸੰਖੇਪ ਰੂਪ ਵਿਚ ਇਸ ਤਰ੍ਹਾਂ ਪਤਾ ਚੱਲਦਾ ਹੈ ਕਿ 1267 ਈਸਵੀ ਦੇ ਵਿਚ ਇਹਨਾਂ ਦਾ ਜਨਮ ਹੋਇਆ ਭਗਤ ਨਾਮਦੇਵ ਜੀ ਦੇ ਸਮਕਾਲੀ ਸਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਭਗਤ ਤ੍ਰਿਲੋਚਨ ਜੀ ਦੇ ਚਾਰ ਸ਼ਬਦ ਹਨ ਇੱਕ ਸ੍ਰੀ ਰਾਗ ਵਿਚ ਦੋ ਸ਼ਬਦ ਗੁਜਰੀ ਰਾਗ ਵਿਚ ਤੇ ਇੱਕ ਧਨਾਸਰੀ ਰਾਗ ਵਿਚ ਇਹਨਾਂ ਦਾ ਕਿੱਤਾ ਜੋ ਸੀ ਉਹ ਬਾਣੀਆਂ ਸੀ ਭਾਵ ਵਪਾਰ ਦਾ ਕਿੱਤਾ ਸੀ ਵੈਸ ਜਾਤੀ ਨਾਲ ਸੰਬੰਧ ਰੱਖਦੇ ਸਨ 1335 ਈਸਵੀ ਵਿਚ ਇਹਨਾਂ ਨੇ ਪ੍ਰਲੋਕ ਗਮਨ ਕੀਤਾ ਭਗਤ ਤ੍ਰਿਲੋਚਨ ਜੀ ਅਤੇ ਉਹਨਾਂ ਦੀ ਪਤਨੀ ਦੋਵੇਂ ਪਰਮੇਸ਼ਰ ਪਿਆਰ ਵਾਲੇ ਸਨ ਆਏ ਗਏ ਸਾਧੂ ਸੰਤ ਅਤੇ ਮਹਾਤਮਾਵਾਂ ਦੀ ਸੇਵਾ ਕਰਨੀ ਇਹਨਾਂ ਦਾ ਕਰਮ ਸੀ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਦੋਵੇਂ ਬੜੇ ਗੂੜੇ ਮਿੱਤਰ ਸਨ ਭਗਤ ਕਬੀਰ ਜੀ ਦੇ ਸਲੋਕਾਂ ਵਿਚ ਵੀ ਭਗਤ ਤ੍ਰਿਲੋਚਨ ਜੀ ਦਾ ਜ਼ਿਕਰ ਆਉਂਦਾ ਹੈ ਕਿ ਭਗਤ ਨਾਮਦੇਵ ਜੀ ਨੂੰ ਕੰਮ ਕਾਰ ਕਰਦਿਆਂ ਭਾਵ ਕੱਪੜੇ ਰੰਗਦਿਆਂ ਵੇਖ ਕੇ ਤ੍ਰਿਲੋਚਨ ਜੀ ਦੇ ਮਨ ਵਿਚ ਇਕ ਦਿਨ ਸ਼ੰਕਾ ਆ ਗਿਆ ਅਤੇ ਬਚਨ ਕੀਤਾ ਕਿ ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ ਕਾਹੇ ਸ਼ੀਪੋ ਸ਼ਾਇਲ ਹੈ ਰਾਮ ਨਾ ਲਾਵੋ ਚੀਤ ਤੇ ਫਿਰ ਭਗਤ ਨਾਮਦੇਵ ਜੀ ਨੇ ਪਿਆਰ ਨਾਲ ਉੱਤਰ ਦਿੱਤਾ ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਇੱਕ ਤ੍ਰਿਲੋਚਨ ਭਗਤ ਦਾ ਵਰਣਨ ਭਗਤ ਧੰਨਾ ਜੀ ਦੀ ਸਾਖੀ ਵਿਚ ਆਪਾਂ ਕੀਤਾ ਹੈ ਇਹ ਭਗਤ ਤ੍ਰਿਲੋਚਨ ਜੀ ਉਹ ਨਹੀਂ ਇਹ ਦੂਜੇ ਤ੍ਰਿਲੋਚਨ ਜੀ ਨਾਮਦੇਵ ਜੀ ਦੇ ਸਮਕਾਲੀ ਭਗਤ ਹੋਏ ਹਨ ਭਾਈ ਗੁਰਦਾਸ ਜੀ ਨੇ ਤ੍ਰਿਲੋਚਨ ਜੀ ਨੂੰ ਨਾਮਦੇਵ ਜੀ ਦੇ ਸਾਥੀ ਹੋਣ ਦਾ ਜ਼ਿਕਰ ਕੀਤਾ ਹੈ ਤੀਰਥ ਯਾਤਰਾ ਅਤੇ ਗੁਰੂ ਦੀਖਿਆ ਵੀ ਦੋਨਾਂ ਪ੍ਰੇਮੀ ਭਗਤਾਂ ਨੇ ਇਕੱਠਿਆਂ ਹੀ ਪ੍ਰਾਪਤ ਕੀਤੀ ਤ੍ਰਿਲੋਚਨ ਜੀ ਅਤੇ ਉਹਨਾਂ ਦੀ ਪਤਨੀ ਜਿਵੇਂ ਆਪਾਂ ਪਿੱਛੇ ਵਾਚ ਆਏ ਹਾਂ ਕਿ ਸਾਧੂ ਮਹਾਤਮਾਵਾਂ ਦੀ ਤੇ ਅਭਿਆਗਤਾਂ ਦੀ ਸੇਵਾ ਬੜੇ ਚਾਓ ਉਮਾਹ ਨਾਲ ਕਰਿਆ ਕਰਦੇ ਸਨ। ਕੰਮ ਕਾਰ ਘਰ ਵਿਚ ਬਹੁਤ ਜ਼ਿਆਦਾ ਰਹਿੰਦਾ ਸੀ। ਭਗਤ ਜੀ ਅਤੇ ਉਨ੍ਹਾਂ ਦੀ ਪਤਨੀ ਨੇ ਸੰਕਲਪ ਕੀਤਾ ਕਿ ਜੇਕਰ ਇਕ ਨੌਕਰ ਰੱਖ ਲਈਏ ਤਾਂ ਸੇਵਾ ਕਰਨ ਵਿਚ ਥੋੜੀ ਸੌਖ ਹੋ ਜਾਵੇਗੀ। ਭਗਤਾਂ ਦਾ ਸੰਕਲਪ ਫੁਰਦਿਆਂ ਹੀ ਪਰਮੇਸ਼ਰ ਜੀ ਇਕ ਨੌਕਰ ਦਾ ਰੂਪ ਧਾਰ ਕੇ ਗਲ ਵਿਚ ਪੱਲਾ ਪਾ ਕੇ ਸਿਰ ਤੇ ਕੱਪੜਾ ਬੰਨ ਕੇ ਮੋਢੇ ਕੰਬਲੀ ਰੱਖ ਕੇ ਹੱਥ ਵਿਚ ਡੰਡਾ ਫੜ ਕੇ ਇਕ ਸੇਵਕ ਦੀ ਆਭਾ ਬਣਾ ਕੇ ਭਗਤ ਤਰਲੋਚਨ ਜੀ ਦੇ ਘਰ ਪੁੱਜ ਗਏ। ਭਗਤ ਤਰਲੋਚਨ ਜੀ ਦੀ ਪਤਨੀ ਨੇ ਪੁੱਛ ਪੜਤਾਲ ਕੀਤੀ। ਤਦ ਭਗਵਾਨ ਜੀ ਜੋ ਉਸ ਵੇਲੇ ਇਕ ਨੌਕਰ ਦਾ ਰੂਪ ਧਾਰ ਕੇ ਆਏ ਹੋਏ ਸਨ, ਇਕ ਸੇਵਕ ਦੇ ਰੂਪ ਵਿਚ ਆਏ ਹੋਏ ਸਨ, ਉਹਨਾਂ ਵਚਨ ਕੀਤਾ ਕਿ ਮੇਰਾ ਮਾਂ ਬਾਪ ਕੋਈ ਹੈ ਨਹੀਂ, ਸਾਧੂ ਮਹਾਤਮਾਵਾਂ ਦਾ ਸੀਤ ਪ੍ਰਸਾਦ ਛੱਕ ਕੇ ਪਲਿਆ ਹਾਂ, ਚੌਵਾਂ ਵਰਨਾਂ ਦੀ ਰੀਤ ਦਾ ਜਾਣੂ ਆ, ਮਹਾਤਮਾਵਾਂ ਦੇ ਘਰ ਰਹਿੰਦਾ ਸਾਂ, ਉਹਨਾਂ ਦੀ ਸੇਵਾ ਕਰਦਾ, ਮੈਨੂੰ ਭੁੱਖ ਬਹੁਤ ਲੱਗਦੀ ਹੈ, ਮੇਰੇ ਸਰੀਰ ਵਿਚ ਆਲਸ ਨਹੀਂ ਆਉਂਦੀ, ਕੰਮ ਕਾਰ ਮੈਂ ਸਾਰਾ ਹੀ ਕਰ ਲੈਂਦਾ, ਸੰਤੋਖ ਰੱਖਦਾ ਹਾਂ, ਮਿੱਸਾ ਬੇਹਾ ਭੋਜਨ ਖਾ ਕੇ ਗੁਜ਼ਾਰਾ ਕਰ ਲੈਂਦਾ ਹਾਂ, ਬਿਨਾਂ ਤਨਖਾਹ ਦੇ ਵੀ ਨੌਕਰੀ ਕਰ ਲੈਂਦਾ ਹਾਂ, ਮੇਰਾ ਨਾਮ ਅੰਤਰਯਾਮੀ ਹੈ, ਪਰ ਜਦੋਂ ਕਿਸੇ ਦਾ ਮਨ ਮੈਲਾ ਵੇਖਦਾ ਹਾਂ ਤੇ ਫਿਰ ਮੈਂ ਉੱਥੇ ਟਿਕਦਾ ਨਹੀਂ। ਤਰਲੋਚਨ ਜੀ ਦੀ ਭੋਲੀ ਇਸਤਰੀ ਭਗਵਾਨ ਜੀ ਨੂੰ ਪਹਿਚਾਣ ਨਾ ਸਕੀ, ਸਾਰੀਆਂ ਸ਼ਰਤਾਂ ਮੰਨ ਲਈਆਂ। ਭਗਵਾਨ ਜੀ ਨੌਕਰ ਦੇ ਰੂਪ ਵਿਚ ਭਗਤ ਤਰਲੋਚਨ ਜੀ ਦੇ ਘਰ ਠਹਿਰ ਪਏ। ਭਗਤ ਤਰਲੋਚਨ ਜੀ ਨੇ ਆਪਣੀ ਪਤਨੀ ਨੂੰ ਸੁਚੇਤ ਕੀਤਾ ਕਿ ਸਾਧੂ ਸੁਭਾਅ ਵਾਲੇ ਨੌਕਰ ਨੂੰ ਆਪਣੀ ਰਸਨਾ ਤੋਂ ਕੋਈ ਭੈੜਾ ਸ਼ਬਦ ਨਾ ਬੋਲੀ, ਪਿਆਰ ਨਾਲ ਘਰ ਵਿਚ ਰੱਖਣਾ। ਨੌਕਰ ਸਰੂਪ ਵਿਚ ਭਗਵਾਨ ਜੀ ਨੂੰ ਨਵੇਂ ਵਸਤਰ ਸਵਾ ਦਿੱਤੇ। ਅੰਤਰਜਾਮੀ ਨਾਮ ਥੱਲੇ ਭਗਵਾਨ ਜੀ ਸੇਵਕ ਬਣ ਕੇ ਭਗਤ ਤਰਲੋਚਨ ਜੀ ਦੇ ਘਰ ਆਏ ਹੋਏ ਸਾਧੂ ਮਹਾਤਮਾਵਾਂ ਦੀ ਸੇਵਾ ਬੜੇ ਰੀਝ ਨਾਲ ਕਰਨ ਲੱਗੇ। ਜੰਗਲ ਵਿਚੋਂ ਲੱਕੜਾਂ ਵੱਢ ਕੇ ਲਿਆਉਣੀਆਂ, ਚੌਂਕਾ ਆਦਿ ਧੋਣਾ, ਭਾਂਡੇ ਪਾਣੀ ਨਾਲ ਭਰਨੇ, ਆਟਾ ਪੀਹ ਦੇਣਾ, ਸਾਰੇ ਕੰਮ ਬੜੇ ਉਤਸ਼ਾਹ ਨਾਲ ਕਰਦੇ। ਖਾਣ ਨੂੰ ਜੋ ਮਿਲ ਜਾਂਦਾ ਉਹ ਖਾ ਕੇ ਆਨੰਦ ਕਰਦੇ। ਕਾਫੀ ਸਮਾਂ ਲੰਘ ਗਿਆ। ਇਕ ਦਿਨ ਅਚਨਚੇਤ ਭਗਤ ਤਰਲੋਚਨ ਜੀ ਦੀ ਪਤਨੀ ਦੇ ਮਨ ਵਿਚ ਫੁਰਨਾ ਭੁਰਿਆ ਕਿ ਅੱਜ ਨੌਕਰ ਨੂੰ ਰਜਾਉਣਾ ਹੈ। ਇਸ ਸੰਕਲਪ ਦੇ ਨਾਲ ਕਾਫੀ ਅੰਨ ਪਕਾ ਲਿਆ ਤੇ ਨੌਕਰ ਸਾਰਾ ਹੀ ਖਾ ਗਿਆ। ਉਹ ਭੋਲੀ ਨਹੀਂ ਸੀ ਜਾਣਦੀ ਕਿ ਭਗਵਾਨ ਜੀ ਨੂੰ ਸੰਸਾਰ ਦਾ ਸਭ ਪਦਾਰਥ ਖਵਾ ਕੇ ਵੀ ਤ੍ਰਿਪਤ ਨਹੀਂ ਕੀਤਾ ਜਾ ਸਕਦਾ। ਭਗਵਾਨ ਜੀ ਦਾ ਅੰਤ ਲੈਣਾ ਔਖਾ ਹੈ। ਸਭ ਦੇਵਤੇ ਨੇਤ ਨੇਤ ਕਰਕੇ ਹੀ ਨਮਸਕਾਰਾਂ ਕਰਦੇ ਨੇ। ਭਗਤ ਜੀ ਦਾ ਘਰ ਪ੍ਰੇਮਾ ਭਗਤੀ ਦੇ ਬੰਧਨ ਵਿਚ ਬੱਝਾ ਹੋਇਆ ਹੈ। ਪ੍ਰਭੂ ਜੀ ਨੌਕਰ ਇਸੇ ਭਾਵਨਾ ਅਧੀਨ ਹੀ ਬਣ ਕੇ ਆਏ ਹਨ। ਕਰੋੜਾਂ ਦੇਵਤੇ ਪ੍ਰਭੂ ਜੀ ਦੇ ਸਨਮੁਖ ਹੱਥ ਜੋੜ ਕੇ ਖੜੇ ਰਹਿੰਦੇ ਹਨ। ਭਗਵਾਨ ਜੀ ਨੂੰ ਭੋਜਨ ਛਕਾ ਕੇ ਬਿਨਾਂ ਰਜਾਇਆ ਹਾਰ ਕੇ ਘਰ ਛੱਡ ਕੇ ਆਪ ਇਕ ਗੁਆਂਢਣ ਦੇ ਘਰ ਅਟੇਰਨ ਆਦਿ ਲੈਣ ਭਗਤ ਤਰਲੋਚਨ ਜੀ ਦੀ ਸੁਪਤਨੀ ਚਲੇ ਗਈ। ਜਦੋਂ ਗੁਆਂਢਣ ਨੇ ਤਰਲੋਚਨ ਜੀ ਤੋਂ ਦੀ ਪਤਨੀ ਤੋਂ ਪੁੱਛਿਆ ਕਿ ਤੂੰ ਅੱਜ ਰਹੀ ਕਿੱਥੇ, ਤਾਂ ਤਰਲੋਚਨ ਜੀ ਦੀ ਪਤਨੀ ਨੇ ਆਖ ਦਿੱਤਾ ਕਿ ਇਹ ਨੌਕਰ ਛੱਟੀ ਦਾ ਭੁੱਖਾ ਪਤਾ ਨਹੀਂ ਕਿੱਥੋਂ ਆ ਗਿਆ, ਸਾਰਾ ਅੰਨ ਖਾ ਕੇ ਵੀ ਨਹੀਂ ਰੱਜਿਆ, ਮੈਂ ਤਾਂ ਸਵੇਰ ਤੋਂ ਇਹਨੂੰ ਰਜਾਉਣ ਹੀ ਲੱਗੀ ਹੋਈ ਹਾਂ। ਜਿਉਂ ਹੀ ਭਗਵਾਨ ਜੀ ਦੀ ਨਿੰਦਿਆ ਭਗਤ ਜੀ ਦੀ ਪਤਨੀ ਨੇ ਕੀਤੀ, ਤਦ ਅੰਤਰਜਾਮੀ ਦੇ ਰੂਪ ਵਿਚ ਭਗਵਾਨ ਜੀ ਜੋ ਉਸ ਘਰ ਵਿਚ ਸੇਵਕ ਦੇ ਰੂਪ ਵਿਚ ਵਿਚਰ ਰਹੇ ਸਨ, ਚੁੱਪ ਚੁਪੀ ਤੇ ਅਲੋਪ ਹੋ ਗਏ। ਜਦੋਂ ਗੁਆਂਢਣ ਪਾਸੋਂ ਉੱਠ ਕੇ ਭਗਤ ਤਰਲੋਚਨ ਜੀ ਦੀ ਪਤਨੀ ਵਾਪਸ ਆਪਣੇ ਘਰ ਆਈ ਤਾਂ ਹੈਰਾਨ ਹੋਈ ਕਿ ਘਰ ਦੇ ਬੂਹੇ ਖੁੱਲੇ ਪਏ ਹਨ ਪਰ ਟਹਿਲੂਆ ਅੰਤਰਜਾਮੀ ਘਰ ਨਹੀਂ। ਅੰਦਰ ਬਾਹਰ ਭਾਲ ਕੀਤੀ, ਆਵਾਜ਼ਾਂ ਮਾਰੀਆਂ ਪਰ ਅੰਤਰਜਾਮੀ ਜੀ ਨਾ ਲੱਭੇ। ਜਦੋਂ ਤਰਲੋਚਨ ਜੀ ਘਰ ਆਏ ਤਦ ਉਨ੍ਹਾਂ ਨੂੰ ਨੌਕਰ ਦੇ ਚਲੇ ਜਾਣ ਬਾਬਤ ਦੱਸਿਆ। ਤਦ ਤਰਲੋਚਨ ਜੀ ਨੇ ਆਖਿਆ ਕਿ ਹੇ ਅਭਾਗਣ, ਤੂੰ ਜ਼ਰੂਰ ਹੀ ਅੰਤਰਜਾਮੀ ਨੌਕਰ ਦੀ ਨਿੰਦਿਆ ਕੀਤੀ ਹੋਣੀ ਹੈ, ਇਸ ਕਰਕੇ ਹੀ ਉਹ ਚਲੇ ਗਏ। ਤਰਲੋਚਨ ਭਗਤ ਜੀ ਨੇ ਆਪਣੀ ਪਤਨੀ ਨੂੰ ਪੁਰਾਤਨ ਯੁੱਗਾਂ ਵਿਚ ਵਾਪਰੀਆਂ ਘਟਨਾਵਾਂ ਦਾ ਹਵਾਲਾ ਦੇ ਕੇ ਉਪਦੇਸ਼ ਵੀ ਦਿੱਤਾ ਕਿ ਨਾਰਾਇਣ ਨਿੰਦਸ ਕਾਏ ਭੂਲ ਗਵਾਰੀ, ਦੁਕਿਰਤ ਸੁਕਿਰਤ ਥਾਰੋ ਕਰਮਰੀ ਰਹਾਓ। ਅਤੇ ਅਗਾਂਹ ਜਾ ਕੇ ਉਹਨਾਂ ਬਚਨ ਕੀਤਾ, ਪੂਰਬ ਲੋ ਕਿਰਤ ਕਰਮ ਨਾ ਮਿਟੈ ਰੀ ਕਰ ਗਏ ਹਨ, ਤਾਂ ਚੇ ਮੋਹ ਜਾਪੀਏ ਲੈ ਰਾਮ ਚੇ ਨਾਮ ਬਦਤ ਤਰਲੋਚਨ ਰਾਮ ਜੀ। ਭਾਵ ਕਿ ਹੇ ਇਸਤਰੀ ਵੇਖ, ਚੰਦਰਮਾ ਨੂੰ ਗੌਤਮ ਰਿਖੀ ਦਾ ਸਰਾਪ ਲੱਗ ਗਿਆ। ਭਾਵੇਂ ਉਹ ਚੰਦਰਮਾ ਸ਼ਿਵ ਜੀ ਦੇ ਮੱਥੇ ਵਸਦਾ ਸੀ ਪਰ ਕਲੰਕ ਨਹੀਂ ਮਿਟਦਾ। ਸੂਰਜ ਦੇ ਰਥਵਾਹੀ ਅਰੁਣ ਨੇ ਬੀਂਡੇ ਦੇ ਪੈਰ ਬੰਨ ਕੇ ਸੀਖ ਤੇ ਭਵਾਇਆ, ਜਿਸ ਕਰਮ ਦਾ ਫਲ ਅਰੁਣ ਪਿੰਗਲਾ ਹੋ ਗਿਆ। ਸ਼ਿਵ ਜੀ ਨੂੰ ਬ੍ਰਹਮ ਹੱਤਿਆ ਲੱਗੀ, ਭਗਵਾਨ ਵਿਸ਼ਨੂੰ ਨੂੰ ਵੀ ਕਪਾਲੀ ਨਾਮ ਰੂਪੀ ਕਲੰਕ ਲੱਗਾ। ਸਮੁੰਦਰ ਸਭ ਹੀਰਿਆਂ ਦੀ ਖਾਣ ਹੈ ਪਰ ਹੰਕਾਰ ਕਰਨ ਕਰਕੇ ਖਾਰੇਪਣ ਦਾ ਕਲੰਕ ਲੱਗ ਗਿਆ। ਹਨੂਮਾਨ ਰਾਮ ਚੰਦਰ ਜੀ ਦੇ ਅਤ ਪ੍ਰੇਮੀ ਭਗਤ ਸਨ। ਮਹਾਤਮਾ ਵੱਲੋਂ ਮਿਲਿਆ ਕਸ਼ੌਟੀ ਰੂਪੀ ਕਲੰਕ ਲੱਗਾ ਹੀ ਰਿਹਾ। ਸੋ ਮਨ ਵਿਚ ਕਰਮ ਦਾ ਹੱਠ ਨਾ ਕਰ ਅਤੇ ਵਾਦ ਵਿਵਾਦ ਵਿਚ ਪੈਣ ਦੀ ਥਾਂ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰ। ਜਿਸ ਤੇ ਪ੍ਰਭੂ ਜੀ ਮਿਹਰ ਕਰਨਗੇ ਤਾਂ ਸਾਨੂੰ ਕਰਮਾਂ ਦੇ ਗੇਟ ਤੋਂ ਛੁਟਕਾਰਾ ਪ੍ਰਾਪਤ ਹੋਵੇਗਾ। ਇਵੇਂ ਤਰਲੋਚਨ ਜੀ ਨੇ ਆਪਣੀ ਪਤਨੀ ਨੂੰ ਕਾਫੀ ਸਮਝਾਇਆ। ਉਸ ਦੇ ਅੰਦਰ ਵੀ ਪਰਮੇਸ਼ਰ ਦੀ ਪ੍ਰੀਤ ਭਾਵਨਾ ਉਤਪੰਨ ਹੋਈ। ਦੋਵੇਂ ਪ੍ਰੇਮੀ ਭਗਵਾਨ ਜੀ ਦੇ ਵਿਛੋੜੇ ਕਾਰਨ ਵਿਆਕੁਲ ਹੋ ਕੇ ਰੋਣ ਲੱਗੇ। ਭਗਵਾਨ ਜੀ ਵੱਲੋਂ ਆਕਾਸ਼ ਬਾਣੀ ਹੋਈ ਕਿ ਭਗਤ ਤਰਲੋਚਨ ਜੀ, ਜਦੋਂ ਤੁਸੀਂ ਦੁਬਾਰਾ ਕਦੀ ਨੌਕਰ ਦੀ ਲੋੜ ਮਹਿਸੂਸ ਕਰੋਗੇ ਮੈਂ ਹਾਜ਼ਰ ਹੋ ਜਾਵਾਂਗਾ। ਮੈਂ ਤਾਂ ਪ੍ਰੇਮਾ ਭਗਤੀ ਦਾ ਖਿੱਚਿਆ ਭਗਤਾਂ ਦੇ ਘਰੇ ਆਪ ਹੀ ਚਲਾ ਜਾਂਦਾ ਹਾਂ, ਮੈਨੂੰ ਸੱਦਣ ਦੀ ਲੋੜ ਹੀ ਨਹੀਂ ਪੈਂਦੀ, ਮੈਨੂੰ ਪੈਸਿਆਂ ਤੇ ਹੋਰ ਪਦਾਰਥਾਂ ਦੀ ਕੋਈ ਇੱਛਾ ਨਹੀਂ। ਭਗਤ ਤਰਲੋਚਨ ਨੇ ਆਪਣੀ ਪਤਨੀ ਨੂੰ ਆਕਾਸ਼ ਬਾਣੀ ਰਾਹੀਂ ਪ੍ਰਾਪਤ ਹੋਇਆ ਗਿਆਨ, ਪ੍ਰਾਪਤ ਹੋਇਆ ਸੁਨੇਹਾ, ਪ੍ਰਾਪਤ ਹੋਇਆ ਹੁਕਮ ਦੱਸਿਆ। ਤਦ ਉਹ ਹੋਰ ਵੀ ਵਿਹਬਲ ਹੋ ਗਈ ਤੇ ਪਛਤਾਵੇ ਕਰਨ ਲੱਗੀ ਕਿ ਹੇ ਭਗਵਾਨ ਜੀ, ਅਸੀਂ ਤੁਹਾਨੂੰ ਨੌਕਰੀ ਸਮਝਦੇ ਰਹੇ, ਅਸੀਂ ਆਪ ਜੀ ਦੇ ਪ੍ਰੇਮਾ ਭਗਤੀ ਦਾ ਰਾਸ ਹੀ ਨਹੀਂ ਮਾਣ ਸਕੇ। ਭਗਵਾਨ ਜੀ ਤੁਸੀਂ ਲੰਗਰ ਛਕਦੇ ਸਮੇਂ ਨਾ ਕਰ ਦਿੰਦੇ ਤਾਂ ਆਪ ਜੀ ਦਾ ਵਿਛੋੜਾ ਨਾ ਵਿਆਪਦਾ। ਭਗਵਾਨ ਜੀ ਨੇ ਧੀਰਜ ਨਾਲ ਫਿਰ ਆਕਾਸ਼ਬਾਣੀ ਦੇ ਰੂਪ ਵਿਚ ਫਰਮਾਇਆ, ਮੈਂ ਭਗਤਾਂ ਦਾ ਰਿਣੀ ਆ, ਤੁਹਾਡਾ ਰਿਣ ਵੀ ਮੇਰੇ ਸਿਰ ਤੇ ਹੈ। ਮੈਂ ਭਗਤਾਂ ਦਾ ਪ੍ਰੇਮ ਨਾਲ ਦਿੱਤਾ ਭੋਜਨ ਛੱਡ ਨਹੀਂ ਸਕਦਾ, ਮੈਂ ਤਾਂ ਭਾਉ ਭਗਤ ਦਾ ਭੁੱਖਾ ਹਾਂ। ਇਵੇਂ ਆਪਣੇ ਪਿਆਰੇ ਭਗਤਾਂ ਨੂੰ ਧੀਰਜ ਦਿੱਤਾ। ਹੇ ਨਿਜਾਤਮਾ, ਵੇਖ, ਮੂਰਖਤਾ ਕਾਰਨ ਭਗਵਾਨ ਦੀ ਨਿੰਦਿਆ ਹੋਈ ਪਰ ਆਪਣੇ ਭੈੜੇ ਕਰਮਾਂ ਦੀ ਪਹਿਚਾਣ ਨਾ ਕਰ ਸਕੀ ਭਗਤ ਜੀ ਦੀ ਪਤਨੀ, ਜਿਸ ਕਾਰਨ ਪ੍ਰਭੂ ਜੀ ਦੇ ਵਿਛੋੜੇ ਦਾ ਦੁੱਖ ਝੱਲਣਾ ਪਿਆ। ਸੋ ਕਦੀ ਭੁੱਲ ਕੇ ਵੀ ਪਰਮੇਸ਼ਰ ਦੀ ਜਾਂ ਉਸ ਦੇ ਪਿਆਰੇ ਭਗਤਾਂ ਦੀ ਨਿੰਦਿਆ ਨਹੀਂ ਕਰਨੀ ਅਤੇ ਪ੍ਰੇਮਾ ਭਗਤੀ ਕਰਕੇ ਹੀ ਸਭ ਸੁੱਖਾਂ ਦੀ ਪ੍ਰਾਪਤੀ ਸੰਭਵ ਹੈ। ਇਸ ਲਈ ਤੂੰ ਵੀ ਪਰਮੇਸ਼ਰ ਜੀ ਦੀ ਪ੍ਰੇਮਾ ਭਗਤੀ ਵਿਚ ਮਗਨ ਹੋ।